ਤਾਈ ਮਾਂ ਬਾਪ, ਜਦ ਇਹ ਗੱਲ ਠਹਿਰੀ ਜੋ ਅਸੀਂ ਜਹਾਜ਼ ਉੱਤੇ ਚੜ੍ਹ ਕੇ ਇਤਾਲੀਆ ਨੂੰ ਜਾਈਏ ਤਾਂ ਉਹਨਾਂ ਨੇ ਪੌਲਸ ਅਤੇ ਕਈ ਹੋਰ ਕੈਦੀਆਂ ਨੂੰ ਯੂਸਲੀਅਸ ਨਾਮੇ ਇੱਕ ਪਾਤਸ਼ਾਹੀ ਪਲਟਨ ਦੇ ਇੱਕ ਸੂਬੇਦਾਰ ਨੂੰ ਸੌਂਪ ਦਿੱਤਾ ਅਤੇ ਅਸੀਂ ਅਦਰੀਵੇਂ 27 ਦੇ ਇੱਕ ਜਹਾਜ਼ ਨੇ ਜਿਹੜਾ ਆਸੀਆ ਦੇ ਕਿਨਾਰੇ ਸ਼ਹਿਰ ਨੂੰ ਜਾਣ ਵਾਲਾ ਸੀ ਸਵਾਰ ਹੋ ਕੇ ਤੁਰ ਪਏ ਅਤੇ ਅਰਖੁਸਤੁਸ ਔਰ ਥੈਸਲੋਨੀਕੇ ਦਾ ਇੱਕ ਮਕਤੂਨੀ ਸਾਡੇ ਨਾਲ ਸੀ। ਅਗਲੇ ਪਲਕ ਅਸੀਂ ਸੈਦਾ ਵਿੱਚ ਜਾ ਉਤਰੇ ਅਤੇ ਯੂਲੀਸਿਸ ਨੇ ਪੌਲਸ ਨਾਲ ਚੰਗਾ ਸਲੂਕ ਕਰਕੇ ਪ੍ਰਵਾਨਗੀ ਦਿੱਤੀ ਜੋ ਆਪਣੇ ਮਿੱਤਰਾਂ ਕੋਲ ਜਾ ਕੇ ਚੈਨ ਕਰੇ। ਉਥੋਂ ਜਹਾਜ਼ ਖੋਲ ਕੇ ਅਸੀਂ ਕਪਰੁਸ ਦੇ ਓਲੇ ਜਾ ਨਿਕਲੇ ਕਿਉਂ ਜੋ ਪੌਣ ਸਾਹਮਣੀ ਸੀ ਅਤੇ ਜਦ ਕਿਲਕਲੀਆ ਅੰਪਫੂਲੀਆ ਦੇ ਲਾਗੇ ਸਮੁੰਦਰੋਂ ਪਾਰ ਲੰਘੇ ਤਾਂ ਲੂਕੀਆ ਦੇ ਨਗਰ ਮੂਰਾ ਵਿੱਚ ਆ ਉਤਰੇ ਅਤੇ ਸੂਬੇਦਾਰ ਨੇ ਸਿੰਕੰਦਰੀਆ ਦਾ ਇੱਕ ਜਹਾਜ਼ ਇਤਾਲੀਆ ਨੂੰ ਜਾਣ ਵਾਲਾ ਸੀ ਵੇਖ ਕੇ ਸਾਨੂੰ ਉਹਦੇ ਉੱਤੇ ਚੜਾਇਆ ਅਤੇ ਜਦ ਅਸੀਂ ਦਿਨ ਤਿਕਰ ਹੌਲੀ ਹੌਲੀ ਚੱਲੇ ਤਾਂ ਅਸਾਂ ਕਨੀਦੁਸ ਦੇ ਸਾਹਮਣੇ ਪਹੁੰਚੇ ਅਤੇ ਇਸ ਲਈ ਜੋ ਪੌਣ ਅਗਾਂ ਨੂੰ ਵਧਣੀ ਨਾ ਸੀ। ਅਸੀਂ ਕ੍ਰੇਤ ਦੇ ਓਲੇ ਸਲਮੋਨੇ ਦੇ ਸਾਹਮਣੇ ਚੱਲੇ ਔਰ ਮਸਾਂ ਮਸਾਂ ਉਹਦੇ ਲਾਗੇ ਲਾਗੇ ਹੋ ਕੇ ਸੁੰਦਰ ਕਾਟ ਨਾਮੇ ਇੱਕ ਥਾਂ ਉੱਤੇ ਪਹੁੰਚੇ। ਉੱਥੇ ਲਿਆਸਾ ਦਾ ਨਗਰ ਨੇੜੇ ਹੀ ਸੀ। ਜਦ ਕਿੰਨਾ ਚਿਕਰ ਬੀਤ ਗਿਆ ਅਤੇ ਸਮੁੰਦਰ ਦਾ ਸਫ਼ਰ ਡਰਾਉਣਾ ਹੋ ਗਿਆ ਸੀ ਅਤੇ ਇਸ ਲਈ ਜੋ ਵਰਤ ਦੇ ਦਿਨ ਲੰਘ ਚੁੱਕੇ ਸਨ ਤਾਂ ਪੌਲਸ ਨੇ ਉਹਨੂੰ ਇਹ ਕਹਿ ਕੇ ਸਮਝਿਆ ਕਿ ਹੇ ਪੁਰਖੋ, ਮੈਂ ਤੁਹਾਨੂੰ ਦੱਸਦਾ ਹਾਂ ਜੋ ਇਹ ਸਫ਼ਰ ਵਿੱਚ ਬੁਰਾ ਹਾਲ ਅਤੇ ਬਹੁਤ ਘਾਟਾ ਹੋਣ ਵਾਲਾ ਹੈ, ਪਰ ਮੇਰਾ ਮਾਲ ਅਤੇ ਜਹਾਜ਼ ਦਾ ਹੀ ਨਹੀਂ ਸਗੋਂ ਸਾਡੇ ਪ੍ਰਾਣਾਂ ਦਾ ਵੀ। ਪਰ ਸੂਬੇਦਾਰ ਨੇ ਪੌਲਸ ਦੀਆਂ ਗੱਲਾਂ ਨਾਲੋਂ ਮਲਾਹ ਦੇ ਸਿਕਰਦਰੇ ਅਤੇ ਜਹਾਜ਼ ਦੇ ਮਾਲਕ ਦੀਆਂ ਗੱਲਾਂ ਨੂੰ ਵੱਧ ਮੰਨਿਆ ਅਤੇ ਇਹਦੇ ਲਈ ਉਹ ਕਾਠ ਸਿਆਲ ਕੱਟਣ ਲੱਗਾ ਚੰਗਾ ਨਹੀਂ ਸੀ। ਬਹੁਤਿਆਂ ਨੇ ਇਹ ਸਲਾਹ ਦਿੱਤੀ ਜੋ ਇੱਥੇ ਚਲੇ ਚੱਲੀਏ, ਭਾਈ ਕਿਵੇਂ ਹੋ ਸਕਦਾ ਹੈ ਤਾਂ ਫੈਨਿਕਸ ਤੋੜੀ ਪਹੁੰਚ ਕੇ ਸਿਆਲ ਕੱਟੀਏ ਜੋ ਕ੍ਰੇਤ ਦਾ ਇੱਕ ਕਾਠ ਹੈ ਜਿਹੜਾ ਉੱਤਰ ਪੂਰਬ ਅਤੇ ਦੱਖਣ ਪੂਰਬ ਦੇ ਖੂੰਜੇ ਦੀ ਵੱਲ ਹੈ ਅਤੇ ਜਦ ਦੱਖਣ ਦੀ ਪੌਣ ਹੌਲੇ ਹੌਲੇ ਵਗਣ ਲੱਗੀ ਤਾਂ ਉਹਨਾਂ ਨੇ ਇਹ ਸਮਝ ਕੇ ਭਾਈ ਅਸੀਂ ਮਰਾਦ ਨੂੰ ਪਹੁੰਚ ਲੱਗੇ ਲੰਗਰ ਚੁੱਕ ਲਿਆ ਹੈ ਅਤੇ ਕ੍ਰੇਤ ਦੇ ਲਾਗੇ ਲਾਗੇ ਹੋ ਤੁਰੇ। ਪਰ ਥੋੜੇ ਚਿਰ ਪਿੱਛੋਂ ਉਸ ਪਾਸਿਓਂ ਇੱਕ ਵੱਡਾ ਤੂਫਾਨ ਝੂਲ ਪਿਆ ਜਿਹਨੂੰ ਯੂਕਰੋਨ ਕਹਿੰਦੇ ਸਨ। ਜਦ ਜਹਾਜ਼ ਪੌਣ ਤੋਂ ਟਹਿ ਚੜ੍ਹ ਗਿਆ ਅਤੇ ਉਹਦੇ ਸਾਹਮਣੇ ਠਹਿਰ ਨਾ ਸਕਿਆ ਤਾਂ ਸਾਡੀ ਕੋਈ ਵਾਹ ਨਾ ਲੱਗੀ ਅਤੇ ਅਸੀਂ ਰੁੜਦੇ ਗਏ ਔਰ ਕਲੋਦਾ ਦੇ ਨਾਮੇ ਇੱਕ ਛੋਟੇ ਟਾਪੂ ਦੇ ਹੇਠ ਜਾ ਕੇ ਮਸਾਂ ਮਸਾਂ ਡੌਂਗੀ ਨੂੰ ਕਾਬੂ ਵਿੱਚ ਲਏ ਅਤੇ ਜਦ ਉਹਨਾਂ ਨੂੰ ਉਸ ਨੂੰ ਚੁੱਕ ਲਿਆ ਤਾਂ ਸਹਾਰਾ ਦੇ ਕੇ ਜਹਾਜ਼ ਨੂੰ ਥੱਲਿਓਂ ਕੱਸਿਆ ਅਤੇ ਇਸ ਲਈ ਡਰਦੇ ਮਾਰੇ ਭਾਈ ਕਿਤੇ ਬਰੇਤੀ ਵਿੱਚ ਜਾ ਨਾ ਫਸੀਏ ਪਾਲ ਉਲਾ ਦਿੱਤੇ ਅਤੇ ਰੁੜਦੇ ਹੀ ਚਲੇ ਗਏ। ਔਰ ਜਦ ਹਨੇਰੀ ਦੇ ਕਾਰਨ ਬਹੁਤ ਹੁਲਕੇ ਖਾਧੇ ਅਤੇ ਜਦ ਦੂਜੇ ਦਿਨ ਉਹਨਾਂ ਨੇ ਜਹਾਜ਼ ਦਾ ਪਾਰ ਕੱਢ ਸੁੱਟ ਕੇ ਦਿੱਤਾ ਅਤੇ ਤੀਜੇ ਦਿਨ ਉਹਨਾਂ ਨੇ ਆਪਣੇ ਹੱਥੀ ਜਹਾਜ਼ ਅਸਬਾਬ ਵੀ ਉਤਾਰ ਸੁੱਟਿਆ ਅਤੇ ਅਸੀਂ ਬਹੁਤ ਦਿਨ ਤਾਈ ਸੂਰਜ ਨਾ ਤਾਰੇ ਵਿਖਾਈ ਦਿੱਤੇ ਅਤੇ ਵੱਡੀ ਹਨੇਰੀ ਚੱਲਦੀ ਰਹੀ ਤਾਂ ਔੜਕ ਸਾਡੇ ਬਚਨ ਦੀ ਆਸਾ ਮੂਲੋ ਜਾਂਦੀ ਰਹੀ ਅਤੇ ਬਹੁਤ ਸਾਰੇ ਫਾਕੀਆਂ ਦੇ ਪਿੱਛੋਂ ਪੌਲਸ ਨੇ ਪਿੱਛੋਂ ਖਲੋ ਕੇ ਬੋਲਿਆ, ਭਈ ਹੇ ਪੁਰਖੋ, ਤੁਹਾਨੂੰ ਚਾਹੀਦਾ ਸੀ ਜੋ ਮੇਰੀ ਗੱਲ ਮੰਨ ਕੇ ਕ੍ਰੇਤ ਦੇ ਜਹਾਜ਼ ਨੂੰ ਨਾ ਖੋਲਦੇ, ਪਰ ਇਹ ਬੁਰਾ ਹਾਲ ਅਤੇ ਘਾਟਾ ਨਾ ਹੁੰਦਾ। ਹੁਣ ਮੈਂ ਤੁਹਾਨੂੰ ਸਮਝਾਉਂਦਾ ਹਾਂ ਭਈ ਤੁਸੀਂ ਹੌਸਲਾ ਰੱਖੋ ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ ਪਰ ਮੇਰਾ ਜਹਾਜ਼ ਦਾ। ਇਸ ਲਈ ਜੋ ਉਹ ਪਰਮੇਸ਼ਵਰ ਜਿਹਦਾ ਮੈਂ ਹਾਂ ਅਤੇ ਜਿਹਦੀ ਮੈਂ ਸੇਵਾ ਵੀ ਕਰਦਾ ਹਾਂ ਉਹਦਾ ਦੂਤ ਅੱਜ ਰਾਤ ਨੂੰ ਮੇਰੇ ਕੋਲ ਆਣ ਖਲੋਤਾ ਅਤੇ ਬੋਲਿਆ ਕਿ ਹੇ ਪੌਲਸ, ਨਾ ਡਰ, ਜ਼ਰੂਰ ਹੈ ਜੋ ਤੂੰ ਕੈਸਰ ਦੇ ਅੱਗੇ ਹਾਜ਼ਰ ਹੋਵੇ ਅਤੇ ਵੇਖ ਪਰਮੇਸ਼ਵਰ ਨੇ ਸਭਨਾਂ ਨੂੰ ਜੋ ਤੇਰੇ ਨਾਲ ਜਹਾਜ਼ ਵਿੱਚ ਹਨ ਤੈਨੂੰ ਬਖਸ਼ ਦਿੱਤਾ। ਉਪਰੰਤ ਹੇ ਪੁਰਖੋ, ਹੌਸਲਾ ਰੱਖੋ ਕਿਉਂ ਜੋ ਮੈਂ ਪਰਮੇਸ਼ਵਰ ਦੀ ਪ੍ਰਤੀਤ ਕਰਦਾ ਹਾਂ ਜਿਹਾ ਮੈਨੂੰ ਕਿਹਾ ਹੈ ਗਿਆ ਹੈ ਤਿਹਾ ਹੀ ਹੋਵੇਗਾ, ਪਰ ਕਿਸੇ ਟਾਪੂ ਵਿੱਚ ਅਸੀਂ ਜ਼ਰੂਰ ਜਾ ਪਾਵਾਂਗੇ। ਸੋ ਜਦ 14ਵੀਂ ਦੀ ਰਾਤ ਆਈ ਅਤੇ ਅਸੀਂ ਆਦਰੀਆ ਦੇ ਸਮੁੰਦਰ ਵਿੱਚ ਇੱਧਰ ਉੱਧਰ ਰੁੜਦੇ ਸਾਂ ਤਾਂ ਅੱਧੀ ਕੁ ਰਾਤ ਮਲਾਹਾਂ ਨੇ ਅਟਕਲ ਨਾਲ ਜਾਂਚਿਆ ਭਾਈ ਅਸੀਂ ਕਿਸੇ ਦੇ ਦੇਸ਼ ਦੇ ਨੇੜੇ ਆ ਪਹੁੰਚੇ ਹਾਂ ਤਾਂ ਪਾਣੀ ਦੀ ਥਾਂ ਲਈ ਜੋ ਅਸੀਂ ਹੱਥੀ ਨਿਕਲਿਆ ਅਤੇ ਕੁਝ ਅੱਗੇ ਵੱਧ ਗਏ ਫੇਰ ਰਾਹ ਦੇ ਲਈ 60 ਹੱਥ ਨਿਕਲਿਆ ਅਤੇ ਇਸ ਦੇ ਡਰਦੇ ਮਾਰੇ ਭਾਈ ਕਿਤੇ ਪੱਥਰਾਂ ਨਾਲ ਵੀ ਸਾਡੇ ਨਾ ਜਾਈਏ। ਉਹਨਾਂ ਨੇ ਜਹਾਜ਼ ਦੇ ਪਿਛਲੇ ਪਾਸਿਓਂ 4 ਲੰਗਰ ਸੁੱਟੇ ਅਤੇ ਫੇਰ ਸਵੇਰ ਦੀ ਉਡੀਕ ਕਰਦੇ ਰਹੇ। ਜਦ ਮਲਾਹਾਂ ਨੇ ਜਹਾਜ਼ ਉੱਤੋਂ ਭੱਜਣਾ ਚਾਹਿਆ ਅਤੇ ਅਗਲੇ ਪਾਸਿਓ ਲੰਗਰ ਪਾਉਣ ਦੇ ਬਹਾਨੇ ਨਾਲ ਡੌਂਗੀ ਨੂੰ ਸਮੁੰਦਰ ਵਿੱਚ ਉਤਾਰਿਆ। ਤਦ ਪੌਲੁਸ ਨੇ ਸੂਬੇਦਾਰਾਂ ਅਤੇ ਸਿਪਾਹੀਆਂ ਨੂੰ ਕਿਹਾ ਕਿ ਜੇ ਇਹ ਜਹਾਜ਼ ਉੱਤੇ ਨਾ ਰਹਿਣ ਤਾਂ ਤੁਸੀਂ ਨਹੀਂ ਬਚ ਸਕਦੇ। ਤਦੋਂ ਸਿਪਾਹੀਆਂ ਨੇ ਡੌਂਗੀ ਅਤੇ ਰੱਸੇ ਵੱਢੇ ਅਤੇ ਉਹਨੂੰ ਡੇਗ ਦਿੱਤਾ। ਅਤੇ ਜਦ ਦਿਨ ਚੜ੍ਹਨ ਲੱਗਾ ਤਾਂ ਪੌਲੁਸ ਨੇ ਸਭਨਾਂ ਦੀ ਮਿੰਨਤ ਕੀਤੀ ਜੋ ਕੁਝ ਭੋਜਨ ਛਕੋ ਅਤੇ ਆਖਿਆ ਭਈ ਅੱਜ ਤੁਹਾਨੂੰ ਆਸਰਾ ਤੱਕਦਿਆਂ 14 ਦਿਨ ਹੋਏ ਜੋ ਫਾਕਾ ਕੀਤਾ ਅਤੇ ਕੁਝ ਨਾ ਖਾਧਾ, ਸੋ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਭਈ ਕੁਝ ਭੋਜਨ ਛਕੋ ਅਤੇ ਇਹਦੇ ਵਿੱਚ ਤੁਹਾਡਾ ਬਚਾਓ ਹੈ ਅਤੇ ਇਸ ਲਈ ਤੁਹਾਡੇ ਵਿੱਚੋਂ ਕਿਸੇ ਦਾ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ। ਅਤੇ ਇਹ ਕਹਿ ਕੇ ਉਹਨੇ ਰੋਟੀ ਲਈ ਅਤੇ ਸਭਨਾਂ ਦੇ ਸਾਹਮਣੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਪੰਨ ਕੇ ਖਾਣ ਲੱਗਾ। ਤਾਂ ਉਹਨਾਂ ਨੇ ਸਭਨਾਂ ਨੂੰ ਹੌਸਲਾ ਹੋਇਆ ਅਤੇ ਉਹਨਾਂ ਆਪ ਵੀ ਅੰਨ ਪਾਣੀ ਖਾਧਾ। ਅਸੀਂ ਸਰਬਤ ਤੋਂ 276 ਪ੍ਰਾਣੀ ਉਸ ਜਹਾਜ਼ ਉੱਤੇ ਸਾਂ। ਅਤੇ ਜਦ ਉਹ ਅੰਨ ਪਾਣੀ ਖਾਣ ਕੇ ਰੱਜ ਗਏ ਤਾਂ ਉਹਨਾਂ ਕਣਕ ਨੂੰ ਸਮੁੰਦਰ ਵਿੱਚ ਸੱਟ ਕੇ ਜਹਾਜ਼ ਨੂੰ ਹੌਲਿਆ ਕਰਿਆ। ਜਦ ਦਿਨ ਚੜਿਆ ਤਦ ਉਹਨਾਂ ਨੇ ਉਸ ਦੇਸ਼ ਨੂੰ ਨਾ ਪਛਾਣਿਆ, ਪਰ ਇੱਕ ਖਾੜੀ ਖੜੀ ਸੀ ਜਿਹਦਾ ਕੰਢਾ ਮਦਰਾ ਸੀ। ਅਤੇ ਉਹ ਸਲਾਹ ਕਰਨ ਲੱਗੇ ਭਈ ਅਸੀਂ ਜਹਾਜ਼ ਨੂੰ ਤੱਕ ਕੇ ਉਹਦੇ ਉੱਤੇ ਚੜਾ ਸਕਦੇ ਹਾਂ ਕਿ ਨਹੀਂ। ਉਹਨਾਂ ਨੇ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ ਅਤੇ ਪਤਵਾਰਾਂ ਦੇ ਰੱਸੇ ਖੋਲ੍ਹੇ ਅਤੇ ਪੌਣ ਦੇ ਲੋਟ ਅਤੇ ਅਗਲੇ ਪਾਸੇ ਦਾ ਪਾਲ ਚੜਾ ਕੇ ਕੰਢੇ ਉੱਤੇ ਵੱਲ ਚੱਲੇ ਅਤੇ ਇੱਕ ਥਾਂ ਪਹੁੰਚੇ ਜਿੱਥੇ ਦੋ ਸਮੁੰਦਰ ਮਿਲੇ ਸਨ। ਉਹਨਾਂ ਨੇ ਜਹਾਜ਼ ਨੂੰ ਨਿੱਕੇ ਪਾਣੀ ਵਿੱਚ ਚਲਾ ਦਿੱਤਾ ਅਤੇ ਅਗਲਾ ਪਾਸਾ ਖੁੱਭ ਕੇ ਅੜਿਆ ਹੀ ਰਿਹਾ, ਪਰ ਪਿਛਲਾ ਠਾਠਾਂ ਨਾਲ ਜ਼ੋਰ ਨਾਲ ਟੁੱਟ ਗਿਆ। ਤਦ ਸਿਪਾਹੀਆਂ ਨੇ ਇਹ ਸਲਾਹ ਕੀਤੀ ਜੋ ਕੈਦੀਆਂ ਨੂੰ ਮਾਰ ਸੁੱਟੀਏ, ਭਾਈ ਕਿਤੇ ਇਉਂ ਨਾ ਹੋਵੇ ਕੋਈ ਤਰ ਕੇ ਨੱਠ ਜਾਵੇ। ਪਰ ਸੂਬੇਦਾਰਾਂ ਨੇ ਜੋ ਇਹ ਚਾਹੀਦਾ ਸੀ ਪੌਲੁਸ ਨੂੰ ਬਚਾਵੇ ਅਤੇ ਉਹਨਾਂ ਨੂੰ ਇਸ ਇਰਾਦੇ ਨਾਲ ਹਟਾ ਦਿੱਤਾ ਅਤੇ ਹੁਕਮ ਕੀਤਾ ਭਾਈ ਜਿਨ੍ਹਾਂ ਨੂੰ ਤੁਰਨਾ ਹੋਵੇ ਸੋ ਛਾਲ ਮਾਰ ਕੇ ਪਹਿਲਾਂ ਧਰਤੀ ਤੇ ਜਾ ਨਿਕਲਣ ਅਤੇ ਬਾਕੀ ਕਈ ਫੱਟਾਂ ਉੱਤੇ ਅਤੇ ਕਈ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ। ਅਤੇ ਇਸੇ ਤਰ੍ਹਾਂ ਹੋਇਆ ਜੋ ਸਭੀ ਧਰਤੀ ਉੱਤੇ ਬਚ ਨਿਕਲੇ।